तो रचन रचया करतार
तो रचन रचया करतार तो रचन रचया करतार
आवत जावत हुकम अपार आवत जावत हुकम अपार
आवत जावत हुकम अपार
आवत जावत हुकम अपार आवत जावत हुकम अपार
आवत जावत हुकम अपार आवत जावत हुकम अपार
एक तो रचन रचया करतार एह तो रचन रचया करतार
एह तो रचन रचया करतार रल जाया माटी माटी होई एक माटी माटी होई एक रोवन हारे की कमन टेक कौन मुआरे कौन मुआ ब्रह्म ज्ञानी मिल करो बिचारा एह तो चलत भया अगली किछ खबर ना पाई रोवन हारे पी ऊठ सिधाई परम मोह के बंदे बंद सुपन भया पखलाए अंध एह तो रचन रचिया करतार रच रचना अपनी कल तारी अनक बार जाओ बलहारी एह तो रचन रचिया करतार जग रचना सब झूठ है जान ले हो रे मीत कह नानक थिर ना रह जो बालू की पीत एह तो रचन रचिया करतार पांच तत् को तन रचियो पांच तत् को तन रचियो जान हो चतर सुजान एह तो रचन रचिया करतार अंडज जे रज सेतज कीनी उत्पज खान बहुर रच दीनी एह तो रचन रचिया करतार आवत जावत हुकम अपार हुक्मे सब किछ आमदा हुक्मे सब किछ जाए आवत जावत हुक्म अपार जमन मरना हुक्म है पाण आवे जाए आवत जावत हुक्म अपार आवत जावत हुक्म अपार आवत जावत हुक्म अपार रचियो जान हो चतर सुजान जेहते उपजियो नानका लीन ताहे मैं मान जेहते उपजियो नानका लीन ताहे मैं परम सत्कार योग उपस्थित सात संग जियो, जितने भी इत्थे असी सात संगत दे रूप विच एकत्र होए हां, आपो अपनी जबाने मुबारक तो सतगुरु जी का नाम लईए, सब गज के आखो धन श्री सतगुरु नानक देव जी।
धन श्री सतगुरु नानक देव जी।
साडी अज दी जो एकत्रता है इसका कोई खास कारण है, बेशक सतसंगत दे रूप विच तुसी इत्थे रोज ही एकत्र हुंदे जे, पर अज दी साडी जो एकत्रता है इसके पिछे एक कारण है, संसार विचों ते परिवार विचों जिस शरीर का नाम बचन सिंह सी, अज वह ना संसार विच ने ते ना ही परिवार विच ने, संबंध जितने ने ना वह सारे शरीर नाल हुंदे ने, आत्मा नाल किसे दा कोई संबंध नहीं। अज शरीर बिखर गया है, संबंध सारे दूर हो गए ने, संसार विच आउणा ते संसार तो चलिया जाना, पातशाह कहिंदे ने रच रचना अपनी कल धारी, ए एक रचना बनाई हुई है ईश्वर परमेश्वर अकाल पुरख ने भी संसार तो आना ते संसार तो चलिया जाना। मैं अज दी अर्ज तुहाडे सामने ये करनी है, संसार ते मनुख दा आउणा एक कित्थों आया ते अज संत बचन सिंह जी कित्थे चले गए ने, ए मेरी अज दी कथा होवेगी तुहाडे सामने। आम करके ही ये गल कीती जांदी है जी, पता नहीं लगदा बंदा जांदा कित्थे है, ए मौत है की है, हुंदा की है इहदे नाल। मैं अज तुहाडे सामने ये गल रखनी है ते गुरु अर्जन देव पातशाह जी का शब्द रखे है तुहाडे सामने। कथा ऐसी है भी जो साडा शरीर है ना, ये पंज तत् तो बनिया मनिया गया, फुरना होया परमेसर दा भी मैं एक तो अनेक हो जावा, उन कीता की पौन उपाय धरी सब धरती जल अग्नि का बंद किया, उसने पंज तत् इकट्ठे किते ते धरती बना दिती ते पंज तत् इकट्ठे करके साडा आ शरीर बना दिता, पौन पानी धरती अग्नि ते आकाश, पंज तत् इकट्ठे होए ते साडा आ शरीर बनिया, नाम रखिया बचन सिंह। ते ख्याल रखना अज की होया, गुरु तेग बहादुर पातशाह कहिंदे ने पांच तत् को तन रचियो, पंजा तत्तां दे नाल साडा आ शरीर बनिया। अज की होया, जिह ते उपजियो नानका लीन ताहे मेहमान, जिथो ए जीवन शुरू होया सी ना अज उथे आके समाप्त हो गया, भाव पंजा तत्ता तो आ शरीर बनिया सी, पंजा तत्ता तो आ वजूद बनिया सी साडा, ते अज ओ पंज तत् पंजा तत्ता दे विच समा गए ने। गुरु नानक देव पातशाह जी इस नूं मरना नहीं मनदे, बड़ी पुरातन मर्यादा है, बड़ा पुराना शब्द है मरना, ते इस तो दुनिया डरदी बहुत है। मैं कहना अज लखा रुपए लगा दिते जांदे ने डाक्टरां कोल जाके, कादे वास्ते भी मैं मरा ना बच जावां, किसे तरीके बचा लो मैनू भावें पैसे जिन्ने मर्जी लग जान, मौत डर कादे मौत दा। ते गुरु नानक दे पातशाह वेख्या भी मौत दा ते इन्ना डर है भी जे किते मरना शब्द सामने आ जावे ते कंबन लग पैंदा शरीर, की होवेगा, मर जावांगा जी मैं। उन्हें आख्या है ते भाषा बनी हुई है, शब्दावली बनी है, मरना शब्द असा बनाया है, पंजाबी दे तीन अखर ने। उन्हें आख्या, गुरु नानक देव पातशाह जी ने आख्या, मरना आखो ही ना, मरना शब्द ही ना वरतो, आखे जी आखिए की फिर। अज संत बचन सिंह जी वास्ते आपा की आख सकने हैं, कित्थे गए ने ओ, ते गुरु नानक देव पातशाह जी आखदे ने लीनता आखो भी वह लीन हो गए ने, प्रमाण दियो जी सानू समझ नहीं लगती इस गल दी। ते गुरु अर्जन देव पातशाह कहिंदे ने पवनै मह पवन समाया, जिहड़ा मैं शब्द रखे आ तुहाडे सामने, पातशाह कहिंदे ने अज की होया, साडे शरीर विच दस प्रकार की हवा काम करती है, साडे सारिआं विच दस प्रकार की हवा काम करती है, हर जियो अंदर रख के वाजा पमन मजाया, वजाया वाजा वजाया वाजा पौन नौ द्वारे प्रगट किए दसवां गुप्त रखाया। साडे सारिया विच हवा, मैं बोलदा पिया मेरी नाभी विचों हवा उठदी है, मेरे मूंह राही बाहर आ रही है, आ मेरिया अखां हिलदियां ने यह भी हवा दे नाल है, मैं सुनदा पिया यह भी हवा दे नाल है, मैं साह लेना पिया यह भी हवा है। दस प्रकार की साडे अंदर हवा काम करती है, तो इन्हां सारिया विचों जरूरी है प्राण वायु जिहड़ा असीं साह लैने आ। जितना चेर तक साडी प्राण वायु काम करती रहे, असीं साह लेंदे रहांगे, साडा जीवन बनिया होया। अज की होया, जिहड़ी हवा साडे अंदर काम करती सी ना, अज वह बाहर वाली हवा दे विच समा गई है। गुरु पातशाह कहिंदे ने पवनै मैं पवन समाया, ते दसो मरिया की है इत्थे। हवा जिहड़ी साडे अंदर सी उह ते बाहरली हवा विच समा गई है, लीन हो गई है, ते मरी ते नहीं, हवा उह ते अजे भी मौजूद है बाहर। पवन है मैं पवन समाया, ज्योति मैं ज्योत रल जाया। साडे सारिया विच ज्योत है, सब मैं ज्योत, ज्योत है सोए तिसदे चानण, सब मैं चानण होए। साडे सारिया विच उस परमेसर की ज्योत है जिहदे बारे गुरु गोबिंद सिंह पातशाह कहिंदे ने जमी जमा के बिखै समस्त एक ज्योत है, ना घाट है ना बाढ़ है, ना घाट बाढ़ होत है। किसे विच ओ घट नहीं, किसे विच ओ ज्यादा नहीं, सारिया विच इको जोत दा पसारा है और इको जई है, इको जिन्नी सारिया विच जोत है। ओ जेड़ी जोत साडे अंदर काम करदी सी ना, परमात्मा दा अंश आत्मा साडे अंदर सी जोत, अज की होया, ज्योति मह जोत रल जाया। अज ओ साडे विचो जोत निकल के, आत्मा निकल के परमात्मा विच दुबारा मिल गई है। आई कित्थों सी? परमात्मा कोलों, परमात्मा नालों विछड़ के आई सी, अज दुबारा जाके परमात्मा दे नाल मिलाप होया। ते इसनू मरना किस तरह आखोगे? ना कर दित्ती साडे सतगुरु साहिबाना ने भी मरना नहीं है, ए ते मिलाप होया। अज ख्याल रखना, गुरबाणी की व्याख्या कुछ ऐसी जी हुंदी है भी संसार की व्याख्या नालों, संसार दियां गल्लां नालों वखरियां गल्लां होणगियां। संसारी शब्दां विच असीं अज विछोड़ा मनदे पए आ, पर वह विछोड़ा साडे वास्ते है, वह विछोड़ा परिवार वास्ते है, संतां बचन सिंह होना वास्ते विछोड़ा नहीं। विछोड़ा किदन होया सी? जिदन आ शरीर बनिया सी, पंज तत् नालों पंज तत् वखरे होए शरीर बनिया, आत्मा नालों परमात्मा विछड़ के आई, साडे अंदर चानण होया। अज की होया? अज जिहड़ी साडे अंदर आत्मा विछड़ के आई सी ना, दुबारा परमात्मा नाल जाके मिलाप होया। पातशाह कहिंदे ने मिलाप है, तुसा कदी विचार कीता है? साडे सतगुरु साहिबाना ने यह उपदेश दिता सानू भी कोई प्राणी चला जावे ते रोना नहीं, उहदे बाद मत मैं पिछे कोई रोव सी सो मैं मूल ना पाया। उहदा कारण की है? क्यों मना कीता भी क्यों नहीं रोना किसी दे जान पिछो? रा कारण यही है भई अज आत्मा ते परमात्मा दा मिलाप है। अज 70-80 साल बाद जाके मिलाप होया, ते दो जाने इन्ने चिरां बाद मिले होण, ते उत्थे आके कोई वैन पान लग पवे ते सियाने बंदे फिर चंगा नहीं समझदे। इस करके पातशाह कहिंदे ने रोना किस गल दा? मैनूं इह दसो, रोवो ते तां जे कोई चीज गवाच गई होवे। संत बचन सिंह दी अज आत्मा ते परमात्मा दा मिलाप होया ते रोना किस गल दा है? ज्योति मैं ज्योत रल जाया। फिर होर की होया जी? माटी माटी होई एक। इत्थे दो वारी मिट्टी शब्द आया है, माटी माटी होई एक। दो मिट्टियां ने ना, एक आ धरती मिट्टी है, एक आ साडा शरीर मिट्टी है। भगत कबीर आखदे ने परमेसर किड्डा वड्डा कारीगर है। देखो उसने कबीरा धूर सकेल कै पुरिया बांधी देह, उसने मिट्टी कट्ठी करके ते साडा आ वजूद शरीर बना दिता। इतना वड्डा कारीगर है कबीरा, धूर सकेल कै पुरिया बांधी देह, ते दिवस चार को पेखना अंत खे की खे। इस गल दा ख्याल कर, साडा आ शरीर मिट्टी तो बनया, पानी मैला माटी गोरी, इस माटी की पुत्री जोरी। ते अज की होया? ਜਿਹੜਾ ਸਾਡਾ ਸਰੀਰ ਮਿੱਟੀ ਤੋਂ ਬਣਿਆ ਸੀ ਨਾ, ਅੱਜ ਉਹ ਮਿੱਟੀ ਵਿੱਚ ਜਾ ਕੇ ਦੁਬਾਰਾ ਸਮਾ ਗਿਆ। ਮਾਟੀ ਮਾਟੀ ਹੋਈ, ਇੱਕ ਮਿੱਟੀ ਦਾ ਮਿੱਟੀ ਨਾਲ ਮਿਲਾਪ ਹੋਇਆ। ਅੱਜ ਸਾਡਾ ਜਨਮ ਮਿੱਟੀ ਤੋਂ ਹੈ, ਖਿਆਲ ਰੱਖਣਾ। ਬਾਲਮ ਜੀ ਕਹਿੰਦੇ ਨੇ ਪਹਿਲਾਂ ਖਾਕ, ਖਾਕ ਤੋਂ ਖਾਣਾ, ਖਾਣਿਓ ਖੂਨ ਬਣਾਇਆ, ਖੂਨੋ ਬਿੰਦ, ਬਿੰਦ ਤੋਂ ਬਾਲਕ, ਵਿੱਚ ਜਵਾਨੀ ਆਇਆ, ਗਈ ਜਵਾਨੀ ਆ ਬੁਢੇਪਾ, ਮੌਤ ਮੂੰਹ ਦੇ ਪਾਇਆ ਤੇ ਖਾਕੋ ਪੈਦਾ ਹੋ ਕੇ। ਬਾਲਮ ਖਾਕ ਦੇ ਵਿੱਚ ਸਮਾਇਆ, ਇਸ ਨੂੰ ਸਮਝੋ ਗੱਲ ਨੂੰ ਜਰਾ। ਪਹਿਲਾਂ ਖਾਕ ਮਿੱਟੀ, ਖਾਕ ਤੋਂ ਖਾਣਾ, ਫਸਲ ਹੋਈ, ਸਬਜ਼ੀਆਂ ਹੋਈਆਂ, ਮਿੱਟੀ ਵਿੱਚੋਂ ਪੈਦਾ ਹੋਈਆਂ। ਪਹਿਲਾਂ ਖਾਕ, ਖਾਕ ਤੋਂ ਖਾਣਾ ਤੇ ਖਾਣਿਓ ਖੂਨ ਬਣਾਇਆ, ਅਸੀਂ ਘਰ ਲਿਆ ਕੇ ਉਹ ਸਾਗ ਸਬਜ਼ੀਆਂ ਖਾਧੀਆਂ ਤੇ ਸਾਡੇ ਅੰਦਰ ਖੂਨ ਬਣਿਆ। ਖੂਨੋ ਬਿੰਦ, ਬਿੰਦ ਤੋਂ ਬਾਲਕ, ਵਿੱਚ ਜਵਾਨੀ ਆਇਆ, ਗਈ ਜਵਾਨੀ ਆ ਬੁਢੇਪਾ, ਮੌਤ ਮੂੰਹ ਦੇ ਪਾਇਆ ਤੇ ਖਾਕੋ ਪੈਦਾ ਹੋ ਕੇ। ਬਾਲਮ ਖਾਕ ਦੇ ਵਿੱਚ ਸਮਾਇਆ, ਜਿੱਥੋਂ ਜੀਵਨ ਸ਼ੁਰੂ ਹੋਇਆ ਸੀ ਉੱਥੇ ਆ ਕੇ ਅੱਜ ਸਮਾਪਤੀ ਹੋਈ ਹੈ। ਮੈਂ ਅਰਜ਼ ਇਹ ਕਰ ਰਿਹਾ ਤੁਹਾਡੇ ਸਾਹਮਣੇ, ਸਾਡਾ ਸਰੀਰ ਮਿੱਟੀ ਦਾ ਅੱਜ ਦੁਬਾਰਾ ਮਿੱਟੀ ਹੋ ਗਿਆ ਤੇ ਖਿਆਲ ਰੱਖਣਾ, ਪਰ ਇਸ ਨੂੰ ਗਿਆਨ ਨਹੀਂ ਇਸ ਗੱਲ ਦਾ। ਭਗਤ ਰਵਿਦਾਸ ਕਹਿੰਦੇ ਨੇ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ। ਵੇਖੋ, ਹੈ ਮਿੱਟੀ ਦਾ ਪੁਤਲਾ ਤੇ ਸਾਰੀ ਦਿਹਾੜੀ ਨੱਚਦਾ ਫਿਰਦਾ, ਤੇ ਹੈ ਵੀ ਕੱਚੀ ਮਿੱਟੀ ਦਾ, ਇਹਨੂੰ ਪਤਾ ਨਹੀਂ ਇਸ ਗੱਲ ਦਾ। ਪੱਕੀ ਮਿੱਟੀ ਦਾ ਕੋਈ ਬਰਤਨ ਹੋਵੇ ਨਾ, ਉਹਦੇ ਵਿੱਚ ਪਾਣੀ ਪਾ ਦਿਓ, ਠੰਡਾ ਰਹਿ ਸਕਦਾ, ਤੁਸੀਂ ਸਮਾਂ ਕੱਢ ਸਕਦੇ ਹੋ, ਕੋਈ ਸਬਜ਼ੀ ਪਾ ਕੇ ਛੱਕ ਸਕਦੇ ਹੋ। ਪਰ ਕੱਚੀ ਮਿੱਟੀ ਦਾ ਬਰਤਨ ਹੋਵੇ ਤੇ ਉਹ ਕਿਸੇ ਹੀ ਕੰਮ ਨਹੀਂ ਆਉਂਦਾ। ਮੈਂ ਕਹਿੰਦਾ ਕੱਚੇ ਘੜੇ ਵਿੱਚ ਪਾਣੀ ਪਾ ਕੇ ਰੱਖ ਦਿਓ, ਨਾ ਘੜਾ ਰਹੇਗਾ ਤੇ ਨਾ ਪਾਣੀ ਰਹੇਗਾ, ਕੁਛ ਵੀ ਨਹੀਂ ਬਚਦਾ। ਕਬੀਰ ਜੀ ਆਖਦੇ ਨੇ ਅਮਰ ਜਾਨ ਸੰਚੀ ਇਹ ਕਾਇਆ। ਮੈਂ ਤੇ ਇਸ ਨੂੰ ਅਮਰ ਭਾਵ ਨਾ ਮਰਨ ਵਾਲੀ ਜਾਣ ਕੇ ਸੰਚਦਾ ਰਿਹਾ ਵਾਂ, ਇਹਦਾ ਪਾਲਣ ਪੋਸ਼ਣ ਕਰਦਾ ਰਿਹਾ ਵੀ ਮੈਂ ਨਹੀਂ ਜਾਣਾ ਸੰਸਾਰ ਤੋਂ, ਨਹੀਂ ਮਰਨਾ। ਅਮਰ ਜਾਨ ਸੰਚੀ ਇਹ ਕਾਇਆ, ਪਰ ਇਹ ਮਿੱਥਿਆ ਕਾਚੀ ਗਗਰੀ, ਇਹਦੇ ਝੂਠ ਨਿਕਲੀ, ਮੈਨੂੰ ਤੇ ਪਤਾ ਨਹੀਂ ਸੀ ਇਸ ਗੱਲ ਦਾ। ਜਿਸ ਤਰ੍ਹਾਂ ਕੱਚੀ ਗਾਗਰ ਹੁੰਦੀ ਹੈ, ਇਸੇ ਤਰ੍ਹਾਂ ਇੱਥੇ ਗਗਰੀ ਤੋਂ ਭਾਵ ਸਰੀਰ ਹੈ। ਆਂਦੇ ਨੇ ਜਿਸ ਤਰ੍ਹਾਂ ਕੱਚੀ ਗਾਗਰ ਹੈ ਨਾ, ਕਿਸੇ ਕੰਮ ਨਹੀਂ ਆਉਂਦੀ, ਇਸੇ ਤਰ੍ਹਾਂ ਤੇਰਾ ਆ ਸਰੀਰ ਕੱਚੀ ਮਿੱਟੀ ਦਾ, ਖਿਆਲ ਰੱਖ ਸਜਣਾ ਇਸ ਦਾ। ਮੈਂ ਕਹਿੰਦਾ ਕੱਚੀ ਮਿੱਟੀ, ਕੱਚੀ ਚੀਜ਼ ਕੋਈ ਹੋਵੇ ਕਿਸੇ ਕੰਮ ਨਹੀਂ ਆਵੇਗੀ ਕਦੇ ਵੀ। ਕੱਚਾ ਪ੍ਰਸ਼ਾਦਾ ਹੋਵੇ ਖਾਣ ਨੂੰ ਜੀ ਨਹੀਂ ਕਰਦਾ, ਕੱਚੀ ਰੋਟੀ ਹੋਵੇ ਖਾਣ ਨੂੰ ਜੀ ਨਹੀਂ ਕਰਦਾ, ਕੱਚੀ ਦਾਲ ਹੋਵੇ ਖਾਣ ਨੂੰ ਜੀ ਨਹੀਂ ਕਰਦਾ। ਇੱਕ ਪਾਠ ਹੈ ਗੁਰਬਾਣੀ ਵਿੱਚ, ਕਾਚੀ ਸਰਸੋਂ ਪੇਲ ਕੈ ਨਾ ਖਲ ਭਈ ਨਾ ਤੇਲ। ਭਗਤ ਕਬੀਰ ਜੀ ਆਖਦੇ ਨੇ ਕੱਚੀ ਸਰੋਂ ਕਿਸੇ ਨੇ ਕੋਲੂ ਵਿੱਚ ਪਾ ਦਿੱਤੀ, ਨਾ ਤੇਲ ਨਿਕਲਿਆ ਤੇ ਨਾ ਖਾਲੀ ਨਿਕਲੀ ਉਸਦੀ, ਕਿਉਂ ਕੱਚੀ ਜੂ ਸੀ, ਕਿਸੇ ਕੰਮ ਨਹੀਂ ਆਈ। ਇਸੇ ਤਰ੍ਹਾਂ ਸੰਸਾਰ ਦੇ ਵਿੱਚ ਕਈ ਕੱਚੇ ਮਨੁੱਖ ਵੀ ਨੇ, ਤੇ ਜਿਸ ਤਰ੍ਹਾਂ ਕੱਚੀ ਵਸਤੂ ਕੋਈ ਕੰਮ ਨਹੀਂ ਆਉਂਦੀ ਨਾ, ਇਸੇ ਤਰ੍ਹਾਂ ਇਹ ਕੱਚੇ ਮਨੁੱਖ ਕਿਸੇ ਕੰਮ ਨਹੀਂ ਆਉਂਦੇ। ਸਵਾਲ ਹੋਇਆ ਮਹਾਰਾਜ ਕੱਚਾ ਕੌਣ ਹੈ, ਤੇ ਪਾਤਸ਼ਾਹ ਕਹਿੰਦੇ ਨੇ ਜੋ ਹੁਕਮ ਨਾ ਬੂਝੇ ਖਸਮ ਕਾ ਸੋਈ ਨਰ ਕੱਚਾ। ਜਿਹਨੂੰ ਪਤਾ ਹੀ ਨਾ ਲੱਗੇ ਵੀ ਮੇਰਾ ਸਤਿਗੁਰੂ ਮੈਨੂੰ ਹੁਕਮ ਕੀ ਕਰਦਾ ਪਿਆ, ਮੇਰੇ ਵਾਸਤੇ ਹੁਕਮ ਕੀ ਹੈ, ਮੰਨਣਾ ਤੇ ਕਿਤੇ ਰਹਿ ਗਿਆ, ਪਤਾ ਹੀ ਨਹੀਂ ਲੱਗਦਾ ਮੇਰੇ ਗੁਰੂ ਦਾ ਹੁਕਮ ਕੀ ਹੈ। ਆਂਦੇ ਨੇ ਕੱਚਾ ਮਨੁੱਖ ਹੈ, ਜੋ ਬਚਨ ਕਰੇ ਤੇ ਖਿਸਕ ਜਾਏ, ਬੋਲੇ ਸਭ ਕੱਚਾ, ਆਪਣੇ ਕੀਤੇ ਹੋਏ ਬਚਨ ਤੋਂ ਫਿਰ ਜਾਏ, ਜ਼ਬਾਨ ਕੀਤੀ, 10 ਬੰਦਿਆਂ ਚ ਬਹਿ ਕੇ ਜ਼ਬਾਨ ਕੀਤੀ ਹੈ ਤੇ ਕੱਲ ਨੂੰ ਮੁੱਕਰ ਜਾਏ, ਪਾਤਸ਼ਾਹ ਕਹਿੰਦੇ ਨੇ ਕੱਚਾ ਮਨੁੱਖ ਹੈ, ਤੇ ਐਸੇ ਮਨੁੱਖ ਨਾਲੋਂ ਯਾਰੀ ਤੋੜ ਜਿਸ ਨੂੰ ਆਪਣੇ ਗੁਰੂ ਦਾ ਹੁਕਮ ਨਹੀਂ ਪਤਾ ਲੱਗਦਾ, ਜਿਹੜਾ ਕੀਤੀ ਜ਼ਬਾਨ ਤੋਂ ਫਿਰਦਾ, ਐਸੇ ਮਨੁੱਖ ਦੀ ਸੰਗਤ ਤੋਂ ਬਚ। ਨਾਨਕ ਕੱਚੜਿਆ ਸਿਓ ਤੋੜ, ਟੂੜ ਸੱਜਣ ਸੰਤ ਪੱਕੇ ਆ, ਕਿਸੇ ਪੱਕੇ ਮਨੁੱਖ ਨੂੰ ਲੱਭ, ਕਿਸੇ ਸੱਚੇ ਮਨੁੱਖ ਦੀ ਸੰਗਤ ਕਰ। ਸਵਾਲ ਹੋਇਆ ਮਹਾਰਾਜ, ਜੇ ਕੱਚੀ ਨੂੰ, ਕੱਚੇ ਮਨੁੱਖ ਨੂੰ ਨਾ ਛੱਡੀਏ ਤੇ ਪੱਕੇ ਨੂੰ ਨਾ ਫੜੀਏ ਤੇ ਕੋਈ ਕੀ ਨੁਕਸਾਨ ਹੋਵੇਗਾ? ਤੇ ਪਾਤਸ਼ਾਹ ਕਹਿੰਦੇ ਨੇ ਓਏ ਜੀ ਬੰਦੇ ਵਿਛੁੜੇ, ਓਏ ਮੋਇਆ ਨਾ ਜਾਹੀ ਛੋੜ, ਓਏ ਜੀ ਬੰਦੇ ਵਿਛੁੜੇ ਮੋਇਆ ਨਾ ਜਾਹੀ ਛੋੜ, ਓਏ ਜੀ ਬੰਦੇ ਵਿਛੜੇ ਮੋਇਆ ਨਾ ਜਾਹੀ ਛੋੜ, ਓਏ ਜੀ ਬੰਦੇ ਵਿਛੜੇ ਮੋਇਆ ਨਾ ਜਾਹੀ ਛੋੜ। ਬੰਦੇ ਵਿਛੜੇ ਤੁਹਾਡਾ ਦੁਨੀਆਂ ਵਿੱਚ ਸਾਥ ਛੱਡ ਜਾਣਗੇ, ਹਟ ਜਾਣਗੇ ਪਿੱਛੇ, ਪਰ ਜਿਹੜੇ ਸੱਚੇ ਨੇ, ਜਿਹੜੇ ਪੱਕੇ ਨੇ ਨਾ, ਉਹ ਮੋਇਆ ਨਾ ਜਾਹੀ ਛੋੜ, ਉਹ ਮਰਨ ਤੋਂ ਬਾਅਦ ਵੀ ਤੁਹਾਡਾ ਸਾਥ ਦੇਣਗੇ। ਐਸੇ ਮਨੁੱਖਾਂ ਦੀ ਕੀਤੀ ਹੋਈ ਸੰਗਤ ਲਾਭਦਾਇਕ ਹੋਏਗੀ। ਭਾਵ ਮੈਂ ਅਰਜ ਇਹ ਕਰ ਰਿਹਾ ਸਾਂ, ਭਗਤ ਕਬੀਰ ਆਖਦੇ ਨੇ, ਦੇਖੋ ਤੇਰਾ ਮਿੱਟੀ ਦਾ ਇਹ ਸਰੀਰ ਹੈ, ਕਹਾਂ ਵੀ ਸਾਸਾ ਇਸ ਭਾਂਡੇ ਕਾ ਇਤਨਾ ਕੁ ਲਾਗੇ ਠੁਣਕਾ। ਕੱਚੀ ਮਿੱਟੀ ਦਾ ਬਰਤਨ ਪਿਆ ਹੋਵੇ, ਕੱਚੀ ਮਿੱਟੀ ਦੇ ਘੜੇ ਦੇ ਸਹਾਰੇ ਠਿਲ ਪਈ ਸੀ ਸੋਹਣੀ, ਤੇ ਨਾ ਕੜਾਈ ਰਿਹਾ ਤੇ ਨਾ ਉਹਰੀ ਜਾਣ ਰਹੀ, ਦੋਵੇਂ ਹੀ ਖਤਮ ਹੋ ਗਏ ਸਨ। ਸਦਨਾ ਨਾ ਇਸ ਦਾ ਗੁਮਾਨ ਕਰ, ਮੇਰੇ ਵਿਦਿਆ ਗੁਰੂ ਜਥੇਦਾਰ ਸੇਵਾ ਸਿੰਘ ਜੀ ਹੁਣ ਇੱਕ ਰੀਤ ਬਹੁਤ ਗਾਇਆ ਕਰਦੇ ਸਨ, ਉਹਤੇ ਬੇਬੁਨਿਆਦ ਸੋਹਣਿਆ ਖਾਕੀ ਪੁਤਲਾ ਮਿੱਟੀ ਦਾ, ਬੇਬੁਨਿਆਦ ਸੋਹਣਿਆ ਖਾਕੀ ਪੁਤਲਾ ਮਿੱਟੀ ਦਾ, ਸਰੀਰ ਮਿੱਟੀ ਦਾ ਬਣਿਆ ਸੀ, ਅੱਜ ਉਹ ਧਰਤੀ ਵਾਲੀ ਮਿੱਟੀ ਵਿੱਚ ਸਮਾ ਗਿਆ, ਜਾ ਕੇ ਅੱਜ ਲੀਨਤਾ ਹੀ ਹੋਈ ਹੈ, ਮਿਲਾਪ ਹੋਇਆ। ਮਰਨਾ ਨਹੀਂ ਮੰਨਦੇ ਪਾਤਸ਼ਾਹ, ਸਾਡੇ ਸਾਰਿਆਂ ਅੰਦਰ ਅਗਨੀ ਕੰਮ ਕਰਦੀ ਹੈ, ਚੌਥਾ ਤੱਤ ਹੈ, ਸਾਡੇ ਪੇਟ ਵਿੱਚ ਨਾਭੀ ਦੇ ਕੋਲ ਹੁੰਦੀ ਹੈ, ਇਸ ਨੂੰ ਜਠਰ ਅਗਨੀ ਆਖਿਆ ਜਾਂਦਾ, ਤੇ ਇਹ ਇਤਨੀ ਪ੍ਰਬਲ ਹੁੰਦੀ ਹੈ, ਮੈਂ ਕਹਿੰਦਾ ਕਿਤਨਾ ਵੀ ਤੁਸੀਂ ਸਖਤ ਤੋਂ ਸਖਤ ਖਾਣਾ ਖਾ ਲਵੋ, ਪਰ ਅੰਦਰ ਜਾ ਕੇ ਉਹ ਸਵਾਹ ਹੋ ਜਾਂਦਾ ਸਾਰਾ, ਇਹ ਜਠਰ ਅਗਨੀ ਸਾੜ ਕੇ ਰੱਖ ਦਿੰਦੀ ਹੈ, ਸਾਡੇ ਸਾਰਿਆਂ ਅੰਦਰ ਕੰਮ ਕਰਦੀ ਹੈ। ਤੇ ਜੇ ਕਿਤੇ ਇਹ ਕੰਮ ਨਾ ਕਰੇ ਤਰੀਕੇ ਨਾਲ, ਤੇ ਫਿਰ ਪੇਟ ਦੀਆਂ ਕਈ ਬਿਮਾਰੀਆਂ ਲੱਗਦੀਆਂ ਨੇ, ਐਸੀਡਿਟੀ ਬਣ ਜਾਵੇਗੀ, ਗੈਸ ਬਣ ਜਾਵੇਗੀ, ਪੇਟ ਦਰਦ ਹੋਇਆ ਕਰੇਗਾ, ਸਿਰ ਨੂੰ ਚੱਕਰ ਆਉਣਗੇ, ਇਹ ਉਦੋਂ ਹੋਵੇਗਾ ਜਦੋਂ ਇਹ ਜਠਰ ਅਗਨੀ ਅੰਦਰ ਕੰਮ ਨਾ ਕਰੇ ਪੂਰੀ। ਪਾਤਸ਼ਾਹ ਕਹਿੰਦੇ ਨੇ ਅੱਜ ਕੀ ਹੋਇਆ, ਜਿਹੜੀ ਅਗਨੀ ਅੰਦਰ ਸੀ ਨਾ ਸਾਡੇ, ਉਹ ਬਾਹਰ ਵਾਲੀ ਅਗਨ ਦੇ ਵਿੱਚ ਸਮਾ ਗਈ ਹੈ, ਜਦੋਂ ਅਸੀਂ ਅਗਨ ਭੇਟ ਕੀਤਾ ਉਸ ਨੂੰ। ਅੱਜ ਅਗਨੀ ਦਾ ਅਗਨੀ ਨਾਲ ਮਿਲਾਪ ਹੋਇਆ ਤੇ ਮਰਿਆ ਕੌਣ ਹੈ, ਕੌਣ ਮੂਆ ਰੇ, ਕੌਣ ਮੂਆ? ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਭਇਆ, ਇਹ ਤੇ ਚਰਿੱਤਰ ਹੈ ਇੱਕ, ਇਹ ਤੇ ਤਮਾਸ਼ਾ ਬਣਾਇਆ ਹੋਇਆ ਜਿਸ ਦਾ ਪਤਾ ਨਹੀਂ ਲੱਗਦਾ ਕਿਸੇ ਨੂੰ। ਅਸੀਂ ਸਮਝਦੇ ਹਾਂ ਮੇਰਾ ਸਰੀਰ ਹੈ, ਮੇਰਾ ਸਭ ਕੁਛ ਹੈ, ਪਾਤਸ਼ਾਹ ਕਹਿੰਦੇ ਨੇ ਤੇਰਾ ਨਹੀਂ। ਤੇ ਅੱਜ ਗਿਆ ਕਿੱਥੇ ਹੈ? ਅੱਜ ਉਹ ਗਿਆ ਕਿਤੇ ਨਹੀਂ, ਜਿੱਥੋਂ ਜੀਵਨ ਸ਼ੁਰੂ ਹੋਇਆ ਸੀ ਉੱਥੇ ਆ ਕੇ ਸਮਾਪਤ ਹੋ ਗਿਆ। ਜੇ ਤੇ ਉਪਜਿਓ ਨਾਨਕਾ ਲੀਨ ਤਾਹੇ ਮੈਂ ਮਾਨ। ਅੱਜ ਪੰਜਾਂ ਤੱਤਾਂ ਦਾ ਪੰਜਾਂ ਤੱਤਾਂ ਦੇ ਨਾਲ ਮਿਲਾਪ ਹੋਇਆ ਅੱਜ ਦੇ ਦਿਨ ਤੇ ਪੰਜ ਤੱਤ ਤੇ ਅੱਜ ਵੀ ਮੌਜੂਦ ਨੇ, ਖਿਆਲ ਰੱਖਣਾ ਇਸ ਗੱਲ ਦਾ। ਮਿੱਟੀ ਅੱਜ ਵੀ ਮੌਜੂਦ ਹੈ, ਹਵਾ ਅਜੇ ਵੀ ਚੱਲਦੀ ਪਈ ਹੈ, ਅਗਨੀ ਬਾਹਰ ਵੀ ਹੈਗੀ ਹੈ, ਆਕਾਸ਼ ਅਜੇ ਵੀ ਸਾਡੇ ਸਾਹਮਣੇ ਹੈ, ਪਾਣੀ ਸਾਡੇ ਬਾਹਰ ਮੌਜੂਦ ਹੈ, ਸਭ ਪੰਜ ਤੱਤ ਤੇ ਹਰ ਦੁਨੀਆਂ ਦੇ ਵਿੱਚ ਮੌਜੂਦ ਨੇ, ਤੇ ਮਰਿਆ ਕੌਣ ਹੈ ਦੱਸੋ? ਇੱਕ ਮਹਾਤਮਾ ਕਹਿੰਦੇ ਨੇ ਜੀਵਨ ਕਿਆ ਹੈ? ਤਰਤੀਬ ਅਨਾਸਰ ਕਾ ਜ਼ਹੂਰ। ਤਰਤੀਬ ਕਹਿੰਦੇ ਨੇ ਇਕੱਠਿਆਂ ਹੋਣਾ, ਅਨਾਸਰ ਕਹਿੰਦੇ ਨੇ ਪੰਜਾਂ ਤੱਤਾਂ ਨੂੰ, ਜ਼ਹੂਰ ਕਹਿੰਦੇ ਨੇ ਰੁਸ਼ਨਾਈ ਹੋਣੀ, ਜਿਸ ਨੂੰ ਅਸੀਂ ਜੋਤ ਆਖਨੇ ਆ। ਜੀਵਨ ਕਿਆ ਹੈ? ਤਰਤੀਬ ਅਨਾਸਰ ਕਾ ਜ਼ਹੂਰ। ਤਰਤੀਬ ਇਕੱਠੇ ਹੋਏ ਅਨਾਸਰ, ਪੰਜ ਤੱਤ ਤੇਰੇ ਵਿੱਚ ਜੋਤ ਰੱਖੀ ਗਈ। ਮੌਤ ਕਿਆ ਹੈ? ਇਨਹੀ ਅਜ਼ਜ਼ਾ ਕਾ ਪਰੇਸ਼ਾਨ ਹੋਣਾ। ਜਦੋਂ ਇਹ ਪੰਜ ਤੱਤ ਬਿਖਰ ਜਾਣ ਤੇ ਇਸ ਨੂੰ ਆਖਿਆ ਜਾਂਦਾ ਜੀ ਮੌਤ, ਮਰਨਾ ਹੋ ਗਿਆ। ਪਰ ਪਾਤਸ਼ਾਹ ਕਹਿੰਦੇ ਨੇ ਮਰਨਾ ਨੀ, ਅੱਜ ਦੇ ਦਿਨ ਤੇ ਮਿਲਾਪ ਹੋਇਆ। ਪ੍ਰਮਾਣ ਦਿਓ ਜੀ, ਹੋਰ ਦਿਓ ਪ੍ਰਮਾਣ। ਤੇ ਪ੍ਰਮਾਣ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਰਚਨਾ ਵਿੱਚੋਂ ਲੈ ਲਈਏ, ਦਸਮ ਗ੍ਰੰਥ ਵਿੱਚੋਂ। ਪਾਤਸ਼ਾਹ ਕਹਿੰਦੇ ਨੇ ਜੈਸੇ ਏਕ ਆਗ ਤੇ ਕਨੂਕਾ ਕੋਟ, ਆਗ ਉੱਠੇ ਨਿਆਰੇ ਨਿਆਰੇ ਹੋਏ ਕਹਿ ਫਿਰ ਆਗ ਮੇ ਮਿਲਾ ਗੇ। ਜੈਸੇ ਏਕ ਧੂਰ ਤੇ ਅਨੇਕ ਧੂਰ ਪੂਰਤ ਹੈ, ਧੂਰ ਕੇ ਕਨੂਕਾ ਫਿਰ ਧੂਰ ਹੀ ਸਮਾਹ ਗੇ। ਜੈਸੇ ਏਕ ਨਦ ਤੇ ਤਰੰਗ ਕੋਟ ਉਪਜਤ ਹੈ, ਪਾਣ ਕੇ ਤਰੰਗ ਸਭੈ ਪਾਣ ਹੀ ਕਹਾ ਗੇ। ਤੈਸੇ ਵਿਸ਼ਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਏ, ਤਾਹੀ ਤੇ ਉਪਜ ਸਭੈ ਤਾਹੀ ਮੈਂ ਸਮਾਹ ਗੇ। ਖਿਆਲ ਰੱਖਣਾ ਹੈ, ਰਚਨਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਹੈ, ਕਾਲ ਉਸਤਤ ਵਿੱਚੋਂ ਸਮਝਣਾ ਔਖਾ ਇਸ ਨੂੰ, ਖਿਆਲ ਰੱਖਣਾ ਜਰਾ। ਪਾਤਸ਼ਾਹ ਕਹਿੰਦੇ ਨੇ ਜੈਸੇ ਏਕ ਆਗ ਤੇ ਕਨੂਕਾ ਕੋਟ ਆਗ ਉੱਠੇ, ਕਿਤੇ ਅੱਗ ਬਲਦੀ ਹੋਵੇ ਤੇ ਬਲਦੀ ਅੱਗ ਦੇ ਵਿੱਚੋਂ ਲੱਕੜ ਬਲਦੀ ਹੋਵੇ ਤੇ ਉਹਦੇ ਵਿੱਚੋਂ ਚਿੰਗਿਆਰੇ ਉੱਠ ਕੇ ਤੇ ਹਵਾ ਵਿੱਚ ਜਾਂਦੇ ਨੇ। ਖਿਆਲ ਰੱਖਣਾ ਚਿੰਗਿਆਰਾ ਕੀ ਹੈ? ਹੈ ਤੇ ਚਿੰਗਿਆਰਾ ਵੀ ਅੱਗ, ਪਰ ਥਲੜੀ ਬਲਦੀ ਅੱਗ ਨਾਲੋਂ ਵੱਖਰਾ ਹੋਇਆ, ਰੂਪ ਬਦਲਿਆ ਤੇ ਨਾਮ ਪੈ ਗਿਆ ਚਿੰਗਿਆਰਾ, ਹੈ ਉਹ ਅੱਗ ਹੀ। ਜੈਸੇ ਏਕ ਆਗ ਤੇ ਕਨੂਕਾ ਕੋਟ ਆਗ ਉੱਠੇ, ਕਰੋੜਾਂ ਚਿੰਗਿਆਰੇ ਜਿਹੜੇ ਨੇ ਉੱਠ ਕੇ ਹਵਾ ਦੇ ਵਿੱਚ ਉੱਠਦੇ ਨੇ, ਪਰ ਖਿਆਲ ਰੱਖਣਾ ਕਿੰਨਾ ਕੁ ਚਿਰ ਚਿੰਗਿਆਰਾ ਰਹੇਗਾ। ਜਿੰਨਾ ਚਿਰ ਤੱਕ ਉਹਦੇ ਵਿੱਚ ਅੱਗ ਹੈ, ਤੇ ਅੱਗ ਤੇ ਚਿੰਗਿਆਰੇ ਵਿੱਚ ਹੁੰਦੀ ਹੈ ਬਹੁਤ ਥੋੜੀ, ਬਸ ਹਵਾ ਵਿੱਚ ਤਾਂ ਉੱਡਿਆ ਤੇ ਜਦੋਂ ਹਵਾ ਨਾਲ ਸੰਪਰਕ ਹੋਇਆ ਅੱਗ ਘੱਟ ਸੀ ਤੇ ਅੱਗ ਬੁੱਝ ਗਈ। ਜਦੋਂ ਅੱਗ ਬੁੱਝ ਗਈ ਤੇ ਪੁੱਛਿਆ ਗਿਆ ਮਹਾਰਾਜ ਉਹ ਚਿੰਗਿਆਰਾ ਗਿਆ ਕਿੱਥੇ ਹੈ? ਪਾਤਸ਼ਾਹ ਕਹਿੰਦੇ ਨੇ ਗਿਆ ਕਿਤੇ ਨੀ, ਨਿਆਰੇ ਨਿਆਰੇ ਹੋਏ ਕਹਿ ਫਿਰ ਆਗ ਮੈਂ ਮਿਲਾ ਗਏ। ਉਹ ਦੁਬਾਰਾ ਚਿੰਗਿਆਰਾ ਫਿਰ ਉਸੇ ਅੱਗ ਵਿੱਚ ਆ ਕੇ ਸਮਾ ਗਿਆ ਤੇ ਮਰਿਆ ਕੌਣ ਹੈ? ਚਿੰਗਿਆਰਾ ਤੇ ਨੀ ਮਰਿਆ ਅਜੇ, ਉਹ ਤੇ ਜਿੱਥੋਂ ਉਸਦਾ ਜਨਮ ਹੋਇਆ ਸੀ ਉੱਥੇ ਆ ਕੇ ਦੁਬਾਰਾ ਸਮਾ ਗਿਆ। ਜੈਸੇ ਏਕ ਧੂਰ ਤੇ ਅਨੇਕ ਧੂਰ ਪੂਰਤ ਹੈ, ਧੂਰ ਕੇ ਕਨੂਕਾ ਫਿਰ ਧੂਰ ਹੀ ਸਮਾਹ ਗਏ। ਮਿੱਟੀ ਪਈ ਹੋਈ ਹੈ ਧਰਤੀ ਤੇ ਜਦੋਂ ਕਿਤੇ ਤੇਜ ਹਵਾ ਆਏ ਨਾ ਤੇ ਮਿੱਟੀ ਨੇ ਸੰਪਰਕ ਕੀਤੀ ਹਵਾ ਦੀ ਤੇ ਮਿੱਟੀ ਧਰਤੀ ਨਾਲੋਂ ਉੱਠ ਕੇ ਆਕਾਸ਼ ਵੱਲ ਨੂੰ ਉੱਡੀ ਤੇ ਲੋਕਾਂ ਆਖਿਆ ਹਨੇਰੀ ਆ ਗਈ ਹੈ। ਹੁਣ ਬੰਦਾ ਪੁੱਛੇ ਵੀ ਹੈ ਤੇ ਉਹ ਮਿੱਟੀ ਧਰਤੀ ਉੱਤੇ ਪਈ ਵਾਲੀ ਮਿੱਟੀ ਆ, ਹਨੇਰ ਕਿਉਂ ਆਖਦੇ ਆ ਉਸਨੂੰ? ਕਿਉਂਕਿ ਰੂਪ ਬਦਲ ਗਿਆ ਉਸਦਾ। ਸੰਗਤ ਕੀਤੀ ਜਿਸ ਵਕਤ ਤੇਜ ਹਵਾ ਦੇ ਨਾਲ ਤੇ ਰੂਪ ਬਦਲਿਆ ਤੇ ਰੂਪ ਬਦਲਣ ਤੋਂ ਨਾਮ ਬਦਲ ਜਾਂਦਾ ਹੈ। ਇਸ ਗੱਲ ਦਾ ਵੀ ਖਿਆਲ ਰੱਖਣਾ, ਜਿੱਥੇ ਜਿੱਥੇ ਰੂਪ ਬਦਲੇਗਾ ਉੱਥੇ ਉੱਥੇ ਨਾਮ ਬਦਲੇਗਾ। ਪੰਜ ਤੱਤ ਸਨ ਸਾਰੀ ਧਰਤੀ ਤੇ ਨੇ, ਜਦੋਂ ਪੰਜ ਤੱਤ ਇਕੱਠੇ ਹੋਏ ਤੇ ਰੂਪ ਬਦਲਿਆ ਤੇ ਨਾਮ ਬਦਲ ਗਿਆ, ਨਾਮ ਹੋ ਗਿਆ ਬਚਨ ਸਿੰਘ, ਕਿਉਂਕਿ ਰੂਪ ਬਦਲ ਗਿਆ ਇੱਥੇ। ਹੁਣ ਇੱਥੇ ਰੂਪ ਬਦਲਿਆ ਤੇ ਰੂਪ ਬਦਲਣ ਤੋਂ ਆਖਿਆ ਗਿਆ ਜੀ ਹਨੇਰ ਚੜ ਕੇ ਆ ਗਿਆ, ਤੇ ਹਨੇਰ ਕਿੰਨਾ ਕੁ ਚਿਰ ਰਹੇਗਾ? ਜਿੰਨਾ ਚਿਰ ਤੱਕ ਹਵਾ ਚੱਲਦੀ ਹੈ, 10 ਮਿੰਟ, 15 ਮਿੰਟ, ਅੱਧਾ ਘੰਟਾ, 1 ਘੰਟਾ, ਅਖੀਰ ਨੂੰ ਤੇ ਹਵਾ ਨੇ ਠੰਡਿਆ ਹੋਣਾ ਹੀ ਹੈ ਨਾ। ਹਵਾ ਜਿਹੜੀ ਤੇਜ਼ ਚੱਲਦੀ ਸੀ ਉਹ ਮੱਠੀ ਪਈ ਤੇ ਫਿਰ ਪੁੱਛਿਆ ਜੀ ਹੁਣੇ ਤੇ ਆਖਦੇ ਸੋ ਹਨੇਰ ਹੈ ਤੇ ਹਨੇਰ ਗਿਆ ਕਿੱਥੇ ਹੈ? ਉਹ ਹਨੇਰ ਗਿਆ ਨੀ ਕਿੱਥੇ, ਜਿਸ ਮਿੱਟੀ ਵਿੱਚੋਂ ਉੱਠਿਆ ਸੀ ਉਸੇ ਮਿੱਟੀ ਵਿੱਚੋਂ ਦੁਬਾਰਾ ਮਿੱਟੀ ਆ ਕੇ ਸਮਾ ਗਈ ਤੇ ਮਿਲਾਪ ਹੋ ਗਿਆ ਦੁਬਾਰਾ। ਹਨੇਰ ਨਹੀਂ ਕਿਤੇ ਵੀ ਗਿਆ, ਜਿੱਥੋਂ ਜਨਮ ਹੋਇਆ ਸੀ ਉੱਥੇ ਆ ਕੇ ਦੁਬਾਰਾ ਲੀਨ ਹੋਇਆ। ਜੈਸੇ ਏਕ ਨਦ ਤੇ ਤਰੰਗ ਕੋਟ ਉਪਜਤ ਹੈ, ਪਾਣ ਕੇ ਤਰੰਗ ਸਭੈ ਪਾਣ ਹੀ ਕਹਾ ਗੇ। ਇਹ ਪ੍ਰਮਾਣ ਹੈ ਸਮੁੰਦਰ ਦਾ। ਸਮੁੰਦਰ ਦੇ ਵਿੱਚ ਲਹਿਰਾਂ ਹੁੰਦੀਆਂ ਨੇ, ਜਿਸ ਨੂੰ ਅਸੀਂ ਲਹਿਰ ਆਖਦੇ ਹਾਂ ਨਾ, ਗੁਰਬਾਣੀ ਉਸ ਨੂੰ ਤਰੰਗ ਆਖਦੀ ਹੈ। ਜੈਸੇ ਏਕ ਨਦ ਤੇ ਤਰੰਗ ਕੋਟ ਉਪਜਤ ਹੈ, ਕਰੋੜਾਂ ਲਹਿਰਾਂ ਹੁੰਦੀਆਂ ਨੇ ਸਮੁੰਦਰ ਦੇ ਵਿੱਚ, ਤੇ ਖਿਆਲ ਰੱਖਣਾ ਲਹਿਰ ਸਮਾਪਤ ਨਹੀਂ ਹੁੰਦੀ ਸਮੁੰਦਰ ਵਿੱਚ ਕਦੇ ਵੀ। ਇੱਕ ਲਹਿਰ ਚੁੱਕੇ ਉਹਰੇ ਮਗਰ ਦੂਸਰੀ, ਉਹਰੇ ਮਗਰ ਤੀਸਰੀ, ਉਹਰੇ ਮਗਰ ਚੌਥੀ, ਲਹਿਰਾਂ ਮੁੱਕਦੀਆਂ ਹੀ ਨਹੀਂ ਸਮੁੰਦਰ ਵਿੱਚ। ਕਈ ਕਿਲੋਮੀਟਰ ਤੋਂ ਲਹਿਰ ਚੱਲਦੀ ਆ ਰਹੀ ਸੀ। ਖਿਆਲ ਰੱਖਣਾ ਕਈ ਵਾਰੀ ਲਹਿਰਾਂ ਇੰਨੀਆਂ ਵੱਡੀਆਂ ਉੱਠਦੀਆਂ ਨੇ ਵੀ ਵੱਡੇ ਵੱਡੇ ਜਹਾਜ਼ ਆਪਣੀ ਚਪੇਟ ਵਿੱਚ ਲੈ ਕੇ ਤੇ ਢਾ ਦਿੰਦੀਆਂ ਨੇ, ਫੜ ਕੇ ਏਡੀ ਵੱਡੀ ਲਹਿਰ, ਇੰਨੀ ਵੱਡੀ ਤਾਕਤ ਵਾਲੀ, ਕਈ ਮੀਲਾਂ ਤੋਂ ਲਹਿਰ ਚੱਲਦੀ ਆ ਰਹੀ ਸੀ। ਪਰ ਆਖਰ ਤੇ ਸਮੁੰਦਰ ਦਾ ਕੰਢਾ ਹੁੰਦਾ ਹੀ ਹੈ ਨਾ ਕੋਈ ਨਾ ਕੋਈ, ਜਿਸ ਵਕਤ ਕੰਢਾ ਆਇਆ ਤੇ ਕੰਢੇ ਨਾਲ ਟਕਰਾ ਕੇ ਉਹ ਲਹਿਰ ਸਮਾਪਤ ਹੋ ਗਈ। ਪੁੱਛਿਆ ਗਿਆ, ਮਹਾਰਾਜ ਤੁਸੀਂ ਆਖਦੇ ਸੋ ਵੀ ਤਰੰਗ ਉੱਠੀ ਹੋਈ ਹੈ, ਲਹਿਰ ਉੱਠੀ ਹੈ, ਉਹ ਲਹਿਰ ਗਈ ਕਿੱਥੇ ਹੈ ਹੁਣ? ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਨੇ ਉਹ ਲਹਿਰ ਗਈ ਨਹੀਂ ਕਿਤੇ ਵੀ, ਜਿਸ ਪਾਣੀ ਵਿੱਚ ਉਸ ਲਹਿਰ ਦਾ ਜਨਮ ਹੋਇਆ ਸੀ ਉਸੇ ਪਾਣੀ ਵਿੱਚ ਦੁਬਾਰਾ ਉਹ ਸਮਾ ਗਈ ਹੈ। ਇਸੇ ਤਰ੍ਹਾਂ ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾ ਹੈ। ਜਿਸ ਤਰ੍ਹਾਂ ਧਰਤੀ ਨਾਲੋਂ ਮਿੱਟੀ ਵੱਖਰੀ ਹੋ ਕੇ ਹਨੇਰ ਬਣਦਾ ਤੇ ਫਿਰ ਮਿੱਟੀ ਧਰਤੀ ਵਿੱਚ ਸਮਾਉਂਦੀ ਹੈ, ਜਿਸ ਤਰ੍ਹਾਂ ਪਾਣੀ ਨਾਲੋਂ ਤਰੰਗ ਵੱਖਰੀ ਹੋ ਕੇ ਲਹਿਰ ਵੱਖਰੀ ਹੋ ਕੇ ਫਿਰ ਪਾਣੀ ਵਿੱਚ ਸਮਾਉਂਦੀ ਹੈ, ਜਿਸ ਤਰ੍ਹਾਂ ਅੱਗ ਨਾਲੋਂ ਕਿਨਕੇ ਵੱਖਰੇ ਹੋ ਕੇ ਚਿੰਗਿਆਰੇ ਵੱਖਰੇ ਹੋ ਕੇ ਫਿਰ ਅੱਗ ਵਿੱਚ ਸਮਾਉਂਦੇ ਨੇ, ਇਸੇ ਤਰ੍ਹਾਂ ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾ ਹੈ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਨੇ ਜਲ ਤੇ ਉਪਜ ਤਰੰਗ ਜਿਉਂ, ਉਹ ਜਲ ਹੀ ਭਿਖੇ ਸਮਾਹੇ। ਸਮਾ ਜਾਂਦੀ ਹੈ, ਇਸੇ ਤਰ੍ਹਾਂ ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾ ਹੈ, ਉਹਨਾਂ ਵਿੱਚ ਕੋਈ ਫਰਕ ਨਹੀਂ ਹੁੰਦਾ। ਕੇਵਲ ਪਰਮਾਤਮਾ ਨਾਲੋਂ ਆਤਮਾ ਵਿਛੜ ਕੇ ਆਈ, ਸਰੀਰ ਵਿੱਚ ਆਈ ਤੇ ਉਸਦਾ ਨਾਮ ਬਦਲ ਗਿਆ, ਜਿਸ ਤਰ੍ਹਾਂ ਪਾਣੀ ਨਾਲੋਂ ਤਰੰਗ ਵੱਖਰੀ ਹੋਈ ਤੇ ਨਾਮ ਤਰੰਗ ਬਹਿ ਗਿਆ ਉਸਦਾ। ਹੈ ਤੇ ਪਾਣੀ ਉਹ, ਜਿਸ ਨੂੰ ਅਸੀਂ ਲਹਿਰ ਆਖਦੇ ਹਾਂ, ਹੈ ਤੇ ਉਹ ਵੀ ਪਾਣੀ ਪਰ ਰੂਪ ਬਦਲਿਆ ਤੇ ਨਾਮ ਬਦਲ ਗਿਆ ਉਸਦਾ। ਤੇ ਅਖੀਰ ਨੂੰ ਜਿਸ ਤਰ੍ਹਾਂ ਉਹ ਦੁਬਾਰਾ ਸਮੁੰਦਰ ਦੇ ਪਾਣੀ ਵਿੱਚ ਸਮਾਉਂਦੀ ਹੈ, ਤੈਸੇ ਵਿਸ਼ਵ ਰੂਪ ਤੇ ਅਭੂਤ ਪੂਤ ਪ੍ਰਗਟ ਹੋਏ। ਤਾਹੀ ਤੇ ਉਪਜ ਸਭੈ ਤਾਹੀ ਮੈਂ ਸਮਾਹ ਗੇ, ਜਿੱਥੋਂ ਕਿਸੇ ਦਾ ਜਨਮ ਹੁੰਦਾ ਹੈ ਉੱਥੇ ਆ ਕੇ ਦੁਬਾਰਾ ਉਸਦਾ ਮਿਲਾਪ ਹੋ ਜਾਂਦਾ, ਇਸ ਨੂੰ ਮਰਨਾ ਨਹੀਂ ਆਖਿਆ ਜਾਂਦਾ। ਇੱਕ ਹੋਰ ਪਾਠ ਹੈ ਗੁਰਬਾਣੀ ਵਿੱਚ, ਗੁਰੂ ਨਾਨਕ ਦੇ ਪਾਤਸ਼ਾਹ ਜੀ ਕਹਿੰਦੇ ਨੇ ਆਵਤ ਕਛੂ ਨਾ ਦੀਸੈ ਨਾ ਦੀਸੈ ਜਾਤ, ਜਹਾਂ ਉਪਜੈ ਬਿਨਸੈ ਤਹੀ ਜੈਸੇ ਪੁਰਵਨ ਪਾਤ। ਇਸ ਗੱਲ ਦਾ ਖਿਆਲ ਰੱਖਣਾ ਜਰਾ, ਸਵਾਲ ਹੋਇਆ ਸੱਚੇ ਪਾਤਸ਼ਾਹ ਇਹ ਮਨੁੱਖ ਆਉਂਦਾ ਕਿੱਥੋਂ ਹੈ, ਜਾਂਦਾ ਕਿੱਥੇ ਹੈ, ਕੋਈ ਪਤਾ ਨਹੀਂ ਲੱਗਦਾ ਇਸਦਾ ਵੀ ਇਹ ਖੇਡ ਹੈ ਕੀ ਹੈ। ਤੇ ਗੁਰੂ ਨਾਨਕ ਦੇ ਪਾਤਸ਼ਾਹ ਇੱਥੇ ਜਵਾਬ ਦਿੰਦੇ ਨੇ, ਪਾਤਸ਼ਾਹ ਕਹਿੰਦੇ ਨੇ ਮੈਂ ਦੱਸਣਾ ਵਾਂ ਵੀ ਇਹ ਖੇਡ ਕੀ ਹੈ ਸਾਰੀ। ਤੇ ਪ੍ਰਮਾਣ ਲਿਆ ਉਹਨਾਂ ਨੇ ਦਿਹਾਤੀ ਪਿੰਡਾਂ ਦੇ ਵਿੱਚੋਂ, ਪਿੰਡਾਂ ਵਿੱਚ ਛੱਪੜ ਹੁੰਦੇ ਨੇ ਤੇ ਛੱਪੜ ਦੇ ਵਿੱਚ ਨਾ ਇੱਕ ਹਰੇ ਰੰਗ ਦੀ ਬੂਟੀ ਉੱਗਦੀ ਹੈ, ਜਿਸ ਦੀਆਂ ਜੜ੍ਹਾਂ ਵੀ ਪਾਣੀ ਵਿੱਚ ਹੁੰਦੀਆਂ ਨੇ, ਧਰਤੀ ਨਾਲ ਉਸਦਾ ਸੰਪਰਕ ਨਹੀਂ ਹੁੰਦਾ, ਚਾਰ ਪੱਤੇ ਹੁੰਦੇ ਨੇ, ਉਸਨੂੰ ਚੁਪੱਤੀ ਆਖਿਆ ਜਾਂਦਾ ਹੈ ਉਸਨੂੰ, ਜਿਸ ਨੂੰ ਅਸੀਂ ਚੁਪੱਤੀ ਆਖਨੇ ਆ ਨਾ, ਗੁਰਬਾਣੀ ਵਿੱਚ ਉਸਦਾ ਨਾਮ ਆਇਆ ਪੁਰਵਨ ਪਾਤ। ਤੇ ਚੁਪੱਤੀ ਦਾ ਜੀਵਨ ਵੇਖਣਾ, ਕਦੀ ਪਾਣੀ ਵਿੱਚੋਂ ਜਨਮ ਹੁੰਦਾ ਚੁਪੱਤੀ ਦਾ, ਪਾਣੀ ਵਿੱਚੋਂ ਜਨਮ ਹੁੰਦਾ, ਪਾਣੀ ਵਿੱਚੋਂ ਤਾਕਤ ਲੈਂਦੀ ਹੈ, ਪਾਣੀ ਸਾਰੀ ਕਈ ਵਾਰੀ ਤੇ ਸਾਰੇ ਸਾਰੇ ਛੱਪੜ ਦੇ ਉੱਤੇ ਫੈਲ ਜਾਂਦੀ ਹੈ, ਇੰਨੀਆਂ ਜੜ੍ਹਾਂ ਫੈਲਾ ਲੈਂਦੀ ਹੈ, ਪਰ ਧਰਤੀ ਨਾਲ ਸੰਪਰਕ ਨਹੀਂ ਇਸ ਦਾ। ਪਾਣੀ ਵਿੱਚੋਂ ਜਨਮ ਹੈ, ਪਾਣੀ ਵਿੱਚੋਂ ਤਾਕਤ ਲੈ ਰਹੀ ਹੈ, ਪਾਣੀ ਵਿੱਚ ਜੜ੍ਹਾਂ ਫੈਲਾਈਆਂ ਹੋਈਆਂ ਨੇ, ਪਾਣੀ ਵਿੱਚ ਜੀਵਨ ਬਤੀਤ ਕਰ ਰਹੀ ਹੈ। ਪਰ ਖਿਆਲ ਇਹ ਰੱਖਣਾ, ਪਾਣੀ ਵਿੱਚੋਂ ਜਨਮ ਹੈ, ਪਾਣੀ ਵਿੱਚ ਜੀਵਨ ਹੈ, ਉਹਦੇ ਬਾਵਜੂਦ ਜੇ ਇਸ ਚੁਪੱਤੀ ਨੂੰ ਨਾ ਪੁੱਟ ਕੇ ਫੜ ਕੇ ਬਾਹਰ ਸੁੱਟਿਆ ਜਾਵੇ, ਨਾ ਸੁੱਟੋ, ਰਹਿਣ ਦਿਓ ਪਾਣੀ ਦੇ ਵਿੱਚ ਹੀ, ਤੇ ਥੋੜੇ ਚਿਰ ਬਾਅਦ ਪਾਣੀ ਵਿੱਚ ਪਈ ਪਈ ਇਹ ਆਪਣੇ ਆਪ ਸੁੱਕਣ ਲੱਗ ਪੈਂਦੀ ਹੈ। ਕਿਤਨੀ ਵੱਡੀ ਵਿਡੰਬਨਾ ਹੈ, ਕਿਤਨੀ ਅਜੀਬ ਗੱਲ ਹੈ ਵੀ ਪਾਣੀ ਤੇ ਜੀਵਨ ਦਿੰਦਾ, ਜਿੱਥੇ ਕਿਤੇ ਸੋਕਾ ਪਿਆ ਹੋਵੇ ਤੇ ਉੱਥੇ ਪਾਣੀ ਪਾਇਆ ਜਾਵੇ ਤੇ ਹਰਿਆਵਲ ਹੋ ਜਾਂਦੀ ਹੈ। ਪਰ ਕਿੱਡੀ ਵੱਡੀ ਵੇਖੋ ਇਹ ਅਚੰਭੇ ਵਾਲੀ ਗੱਲ ਹੈ ਵੀ ਪਾਣੀ ਵਿੱਚੋਂ ਜਨਮ ਹੈ ਚੁਪੱਤੀ ਦਾ, ਪਾਣੀ ਵਿੱਚੋਂ ਤਾਕਤ ਲੈਂਦੀ ਪਈ ਹੈ, ਪਾਣੀ ਵਿੱਚ ਜੀਵਨ ਬਤੀਤ ਕਰ ਰਹੀ ਹੈ ਤੇ ਫੇਰ ਵੀ ਉੱਥੇ ਸੁੱਕ ਜਾਂਦੀ ਹੈ, ਕਿਉਂ ਹੋਇਆ? ਤੇ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਨੇ ਇਸ ਕਰਕੇ ਹੋਇਆ, ਜਹ ਉਪਜੈ ਬਿਨਸੈ ਤਹੀ ਜੈਸੇ ਪੁਰਵਨ ਪਾਤ। ਇਹ ਸੰਸਾਰ ਦੀ ਮਰਿਆਦਾ ਹੈ, ਜਿੱਥੋਂ ਜਿਸ ਦਾ ਜੀਵਨ ਸ਼ੁਰੂ ਹੋਵੇਗਾ ਉੱਥੇ ਆ ਕੇ ਸਮਾਪਤ ਹੋਵੇਗਾ, ਉਹਦੇ ਨਾਲ ਲੀਨ ਹੋਵੇਗਾ, ਜਾਂਦਾ ਨਹੀਂ ਕੋਈ ਕਿਤੇ ਵੀ, ਮਰਦਾ ਨਹੀਂ ਕੁਛ ਵੀ, ਜਾਂਦਾ ਨਹੀਂ ਕੋਈ ਕਿਤੇ ਵੀ। ਇਸੇ ਤਰ੍ਹਾਂ ਜਿਸ ਤਰ੍ਹਾਂ ਉਹ ਚੁਪੱਤੀ ਪਾਣੀ ਵਿੱਚੋਂ ਜਨਮ ਲੈ ਕੇ ਪਾਣੀ ਵਿੱਚ ਲੀਨ ਹੋ ਜਾਂਦੀ ਹੈ, ਖਤਮ ਹੋ ਜਾਂਦੀ ਹੈ, ਸਾਡਾ ਜੀਵਨ ਪੰਜ ਤੱਤ ਤੋਂ ਬਣਿਆ, ਅੱਜ ਪੰਜ ਤੱਤ ਪੰਜਾਂ ਤੱਤਾਂ ਦੇ ਵਿੱਚ ਸਮਾ ਗਏ ਨੇ, ਲੀਨਤਾ ਹੀ ਹੈ, ਮਿਲਾਪ ਹੋਇਆ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ ਜਿਹਤੇ ਉਪਜਿਓ ਨਾਨਕਾ ਲੀਨਤਾ ਹੈ ਮੈਂ ਮਾਨ, ਜਿਹਤੇ ਉਪਜਿਓ ਨਾਨਕਾ ਲੀਨਤਾ ਹੈ ਮੈਂ ਮਾਨ,
ਜਿਹਤੇ ਉਪਜਿਓ ਨਾਨਕਾ ਲੀਨਤਾ ਹੈ ਮੈਂ ਮਾਨ, ਜਿਹਤੇ ਉਪਜਿਓ ਨਾਨਕਾ ਲੀਨਤਾ ਹੈ ਮੈਂ ਮਾਨ।
ਸਮਾਪਤੀ ਹੋਈ ਹੈ, ਇਸ ਨੂੰ ਮਰਨਾ ਨਹੀਂ ਆਖਿਆ ਜਾਂਦਾ, ਨਾ ਕੋ ਮੂਆ ਨਾ ਮਰਨਾ ਜੋਗ, ਆਂਦੇ ਨੇ ਨਾ ਕੋ ਮਰਨ ਜੋਗਾ ਹੀ ਹੈ, ਇੱਥੇ ਕੋਈ ਮਰਦਾ ਨਹੀਂ ਇੱਥੇ, ਫਿਰ ਜਾਂਦੇ ਕਿੱਥੇ ਨੇ? ਆਖੇ ਲੀਨ ਹੋ ਜਾਂਦੇ ਨੇ। ਕਹੋ ਨਾਨਕ ਗੁਰ ਭਰਮ ਚੁਕਾਇਆ, ਨਾ ਕੋਈ ਮਰੇ ਨਾ ਆਵੇ ਜਾਇਆ। ਪਰ ਗੁਰੂ ਵਾਲਿਆਂ ਨੇ ਇਸ ਗੱਲ ਨੂੰ ਪ੍ਰਵਾਨ ਕੀਤਾ ਹੈ, ਬਾਕੀਆਂ ਨੂੰ ਸਮਝ ਹੀ ਨਹੀਂ ਆਈ ਇਸ ਗੱਲ ਦੀ। ਮੈਂ ਕਹਿੰਦਾ ਇਸ ਕਥਾ ਨੂੰ ਤੁਸੀਂ ਕਿਤੇ ਸੰਗਤ ਵਿੱਚ ਵੀ ਰੱਖਦੇ ਹੋ ਨਾ, ਤੇ ਬਹੁਤਿਆਂ ਨੂੰ ਸਮਝ ਹੀ ਨਹੀਂ ਆਉਂਦੀ ਵੀ ਇਹ ਕਥਾ ਹੈ ਕਿ ਇਹ ਕਰਦੇ ਕੀ ਪਏ ਨੇ, ਕਿਹੜੀ ਗੱਲ ਕਰਦੇ ਪਏ ਨੇ, ਕਿਉਂਕਿ ਸੰਸਾਰ ਨਾਲੋਂ ਵੱਖਰੀ ਵਿਚਾਰ ਹੈ ਗੁਰਬਾਣੀ ਦੀ, ਤੇ ਸਾਡੇ ਸਾਹਮਣੇ ਨਹੀਂ ਆਈ, ਅਸਾਂ ਵਿਚਾਰ ਨਹੀਂ ਕੀਤੀ ਕਦੀ। ਇੱਕ ਹੋਰ ਪਾਠ ਹੈ ਗੁਰਬਾਣੀ ਵਿੱਚ, ਬੜਾ ਮਸ਼ਹੂਰ ਹੈ, ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ। ਪਾਣੀ ਪਿਆ ਹੋਇਆ ਸੀ ਕਿਤੇ ਤੇ ਠੰਡੀ ਹਵਾ ਦੀ ਸੰਗਤ ਕੀਤੀ ਪਾਣੀ ਨੇ, ਤੇ ਉਸਦਾ ਰੂਪ ਬਦਲ ਗਿਆ, ਤੇ ਰੂਪ ਬਦਲਿਆ ਤੇ ਨਾਮ ਬਦਲ ਗਿਆ, ਨਾਮ ਪੈ ਗਿਆ ਬਰਫ। ਬਰਫ ਕੀ ਹੈ ਤੇ ਪਾਣੀ ਬਰਫ ਵੀ, ਪਰ ਕੇਵਲ ਠੰਡੀ ਹਵਾ ਦੀ ਸੰਗਤ ਕੀਤੀ ਹੈ, ਰੂਪ ਬਦਲਿਆ ਤੇ ਨਾਮ ਬਦਲ ਗਿਆ ਵੀ ਬਰਫ ਪਈ ਹੋਈ ਹੈ, ਹੈ ਪਾਣੀ ਉਹ। ਸਾਰੀ ਰਾਤ ਹਵਾ ਠੰਡੀ ਦਾ ਸੰਪਰਕ ਰਿਹਾ ਤੇ ਉਹ ਬਰਫ ਜੰਮੀ ਰਹੀ। ਜਿਸ ਵਕਤ ਦਿਨ ਚੜਿਆ ਨਾ, ਸੂਰਜ ਚੜ ਕੇ ਆਇਆ, ਸੂਰਜ ਦੀਆਂ ਕਿਰਨਾਂ ਉਸ ਬਰਫ਼ ਦੇ ਉੱਤੇ ਪਈਆਂ ਤੇ ਕੀ ਹੋਇਆ, सूरज किरण मिले जल का जल हुआ राम। ओ जिहड़ा पानी नालों रूप बदल के बर्फ बनिया होया सी ना, ओ दुबारा जल दे विच जल दा रूप हो गया। ते इसे तरह पातशाह कहिंदे ने
अते सूरज किरण मिले जल का जल हुआ राम। सूरज किरण मिले जल का जल हुआ राम। सूरज किरण मिले जल का जल हुआ राम। सूरज किरण मिले जल का जल हुआ राम।
ओ ते ज्योति ज्योत रली संपूर्ण थिया राम।
ज्योति ज्योत रली संपूर्ण थिया राम।
ओ ते ज्योति ज्योत रली
संपूर्ण थिया राम।
ज्योति ज्योत रली
संपूर्ण थिया
हुआ राम। इसे तरह अज की होया, ज्योति जड़ी साडे अंदर सी जोत रली परमात्मा नाल जाके मिली है संपूर्ण थिया राम। अज संपूर्ण होया, ख्याल रखना सारी जिंदगी इस बंदे नू लंघ जांदी है, ए पूरा नहीं हो पांदा। ते जिदन संसार तो जांदा ना, ते कोई पुछे की होया जी फलाने का रखे जी फलाना सिंह पूरा हो गया, कितने कमाल दी गल है, सारी जिंदगी अधूरा रहे है, ते मरण तो बाद पूरा किस तरह हो गया, क्योंकि मिलाप होया। जेड़े शब्द साडी पंजाबी भाषा विच गुरमुखी भाषा विच वरते जांदे ने ना, इन्हां दे पिछे बड़ी बड़ी सोच है, इहदे पिछे बड़ी महंगी सोच है जिहड़ी असीं कदी विचारी नहीं। जदों कोई संसार तो जाए शरीर ते फिर आख्या जांदा जी इह पूरा हो गया, सारी जिंदगी ते अधूरा रहा, सारे काम इस दे अधूरे रहे, पूरे नहीं कर सकिया, ते हुण पूरा किस तरह हो गया, क्योंकि अज मिलाप होया आत्मा ते परमात्मा दा संपूर्ण थिया राम। अज संपूर्ण होया है, अज इस दा असल मिलाप होया, विछोड़ा उदन सी जिदन इस दा जन्म होया सी, ते अज की होया, अज मिलाप होया। अज मैं अर्ज ए कीती सी तुहाडे सामने, साडे विचो संत बचन सिंह जी गए ने, सारी जिंदगी अपनी सतगुरु दे चरणा दे नाल जुड़ के मिल के सतगुरु नू बतीत कीती है। मैनू संत हरदीप सिंह जी दसदे सन भी तकरीबन 1996-97 तो लै के सतगुरु जी दे हुक्म अनुसार एक महीने दे दो पाठ ओ हर महीने करिया करदे सन। ते जे वेख्या जावे ते तकरीबन 18-19 साल उन्हां ने अपना ये निजम निभाया है, हर महीने दे दो पाठ, और वह भी उदों जदों शरीर बिरध हो चुका है। बिरध अवस्था दे विच इन्नी काढ कढ़नी बड़ा औखा काम, अज किसे जवान नूं आखो ना भी तू मुफ्त पाठ करके दे, ते संत जी कोई नहीं करता। अगले पहला आखदे ने पे पैसे किन्ने दोगे ते फिर असीं करने आ। ऐसी भावना अपने सतगुरु दे प्रति, ऐसी समर्पित भावना अपने सतगुरु दे प्रति, ते जो ऐसे हुंदे ने ना, ओरे बारे पातशाह कहंदे ने हर हर जन दुई एक है, बिब विचार कछ ना है, ते जल ते उपज तरंग ज्यो जल ही बिखै समाए। अज साडे विचो संत गए ने, मैं अर्ज तुहाडे सामने ए रखी सी। गुरु तेग बहादुर पातशाह कहंदे ने पांच तत् को तन रचियो, पंजा तत्तां दे नाल साडा आ शरीर बनिया, जानहो चतर सुजान। अज की होया, जेहते उपजियो नानका लीन ताहे मैं मान। एदे नाल ही समाप्ति है। ਸਤਿ ਸ੍ਰੀ ਅਕਾਲ।